सतसंग जी सतगुरु प्रताप सिंह जी के उपदेश अनुसार जो रल के पे रहे उदो ही सुख होंगे तो जो रलन की थां ते आपस फर्क पै जाए उदो गल वखरी है। गुरु गोबिंद सिंह जी नूं आनंदपुर का किला भी इसे करे छड़ना पिया सी कि कुछ सिख तां विधावा लिख के चले गए। कोई ने आख्या जी गऊ की सहु खांदे ने सूर की खहु खांदे ने इन्हां दी इतबार कर लो। भावें सतगुरु जी जिहड़े ने उन्हां नूं जानदे सन कि उह किन्ने कु पाणी च ने। उस बाद जिहड़ा सिख इतिहास अगर जिवें वधिया जिवें सतगुरां नूं जिहड़ा है नदेड़ तक जाना पिया बेशक बादशाह बदल गया औरंगजेब 1707 च एक्सपायर हो गया उनकी थां ते सतगुरु जी ने जिसनूं गद्दी दवाई उनका नाम बहादुर शाह बनिया पर बहादुर शाह भी सतगुरां का ना बनिया उन्हें सतगुरां का वचन ना मनिया सगों उन्हें दो पठान भेजे उत्थे नदेड़ भी तुसीं जिहड़ा कोई ना कोई इहोजिहा कारा कर दिओ। अपन इतिहास पता सागरां नूं एक पठान ने छुरे दा वार किया सुत्या समझ के उन्नू सागरां नूं उत्थे ही ढेरी करता तलवार दे वार नाल दूजा बाहर जांदा मारिया गया। बहादुर शाह नाल इस करके गल जुड़दी है कि जिहड़ा जमशेद खां उत्थे मारिया गया अताउल्ला खां अजमेर जमशेद खां दोवें भरा सन। जमशेद खां दे घर बहादुर शाह ने खिलत मातमी भेजी कंडोलेंस लैटर कह लिए अफसोस दा सुनिया भेजा उसके घर। जे उसका उस नाल संबंध नहीं सी जे बहादुर शाह दी सतगुरु जी प्रति कोई आस्था है सी ते फिर जिन्हें उन्हां ते छुरे का वार किया उन्हें भेजने की लोड़ सी। उत्थों सतगुरां नूं अपनी नीति बदलनी पई उन्हां दे बहादुर शाह रहा भी उत्थे उतो एक खेड बनी सागुरां ने शस्त्र बस्त्र लाए कुमैत घोड़ा तैयार किया कनात तनवाई चना चार सवेरे विच चिखा चनवाई चिखा च आप जाके बह गए ते आप ही जरा अग्नि प्रज्वलित की। अगले दिन सिख उदास हो गए तो सागुरु जी चढ़ाई कर गए ने आना संस्कार है जो बहरों आके उन्होंने दसिया गया भी नहीं असी उन्होंने दर्शन किए ने फिर भी उन्होंने इतबार ना किया। फिर उन्होंने सारा अंगीठा जो फोलिया उन्हें कोई शस्त्र ना निकलिया कोई अस्थि ना निकली हड्डी जी आपने और उन्हें जो सिर्फ एक कर्द निकली फिर भी जरा सागरों ने लख ना सक उतो सतगुरु जी बाला राव और रुस्तम राव सन उन्होंने पूने सतारे के किले चो कढ के फिर अगर अपने हिसाब से विचरते रहे। हालां असी जिहड़े है नाम तेरे तो बिना होर लोग इनू मनना तो नहीं चाहते। उस बाद गुरु गोबिंद सिंह जी ने कुछ होर समा इस मातलोक च रखिया अपने पंच पुत्र शरीर से अपने आप रखिया पर फिर भी जिहड़ा ना कोई उन्हां चो ऐसा हो जाता जिन्हें सामने सच आ जाता। उधर एक गुरुद्वारा मनवाड़ उस गुरुद्वारे च कोई सारा जहा गुरु ग्रंथ जी मान्य भी पढ़िया जाता लंगर भी चलता है पाठ भी होंगे ने पर अंदर जाके जी तस्वीर वेखी है ना वो तस्वीर है जिंदे च गुरु गोबिंद सिंह जी घोड़े दिया रकाबा फड़ा के मतलब दो पास पैर जो घोड़े से बैठे सन वह जरा बाला राव तो रुस्तम राव न पूने सतारे किले चो कढ रहे जो उनका इतिहास पूछिए उन्होंने नहीं पता। उस बाद सच्चे पातशाह उस ही उन्होंने ही रियासती उन्होंने ही सहायता करते रहे। बहादरा हिंदुस्तान च एक स्टेट है राजस्थान च बहादरा ना की रियासत उत्थे गुरु गोबिंद सिंह जी 47 साल रहे ने 47 ईयर उतो जो उधर अमन शान चैन हो गया ਜਦੋਂ ਉਹਨਾਂ ਰਾਜ ਪਾਤ ਪੱਕਾ ਹੋ ਗਿਆ, ਪੰਜਾਬ ਚ ਉਸ ਵੇਲੇ ਸਾਰੇ ਜੇ ਹਲਚਲ ਚੱਲ ਰਹੀ ਸੀ, ਸਾਰੇ ਤਰ੍ਹਾਂ ਬੇਸਵਾਦੀ ਚੱਲ ਰਹੀ ਸੀ, ਉਥੋਂ ਫਿਰ ਇਧਰ ਆ ਗਏ, ਇਧਰ ਆ ਕੇ ਉਸ ਰਿਆਸਤ ਚ ਆਏ ਨੇ ਜਿਹੜਾ ਰਣਜੀਤ ਸਿੰਘ ਦੇ ਸਹੁਰਿਆਂ ਦੀ ਰਿਆਸਤ ਸੀ ਜੀਂਦ ਚ। ਪਰ ਕਿਸੇ ਨੂੰ ਇਹ ਨਹੀਂ ਪਤਾ ਗੁਰੂ ਗੋਬਿੰਦ ਸਿੰਘ, ਜਦੋਂ ਜਿਸ ਬੰਦੇ ਦਾ ਆਪਣੇ ਸਾਹਮਣੇ ਸੰਸਕਾਰ ਹੋਏ ਜਾਂ ਕਰਤਾ ਹੋਏ, ਇਹਦਾ ਆਪ ਨੂੰ ਪਤਾ ਵੀ ਸਤਿਗੁਰਾਂ ਨੇ ਉਪਲੇਖਾ ਪਾਇਆ ਸਾਨੂੰ, ਜਿਹੜੇ ਇਤਿਹਾਸ ਨੂੰ ਟੁੰਡਣ ਵਾਲੇ ਉਹਨਾਂ ਨੂੰ ਪਤਾ, ਉਹਨਾਂ ਦੇ ਮਨ ਚ ਆ ਹੀ ਨਹੀਂ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਧਰ ਆ ਸਕਦੇ ਨੇ। ਪਰ ਜਿਹੜੇ ਇਤਿਹਾਸਕ ਵਾਰਤਾਲਾਪ ਨੇ ਉਹ ਖੋਜ ਜਿਹੜੀ ਦੱਸਦੀ ਹੈ ਕਿ ਉਦੋਂ ਬਾਅਦ 12 ਸਾਲ ਉਹ ਜੀਂਦ ਰਹੇ ਨੇ, ਜਿਹੜਾ ਇਸ ਵੇਲੇ ਹਰਿਆਣੇ ਚ ਇੰਡੀਆ ਚ। ਉਹਦੇ ਬਾਅਦ 6 ਸਾਲ ਪਟਿਆਲੇ ਰਹੇ ਨੇ ਔਰ ਆਖਰੀ 39 ਸਾਲ ਉਹਨਾਂ ਨਾਭੇ ਕੱਟੇ ਨੇ, ਨਾਭੇ ਦੀ ਚਿੜੀ। ਅੱਜ ਵੀ ਗੁਰਦੁਆਰਾ ਉੱਥੇ ਹੈ ਇਹਨਾਂ ਕੋਲ, ਉਹ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਬਾਬਾ ਅਜਾਪਾਲ ਸਿੰਘ। ਔਰ ਉਸ ਗੁਰਦੁਆਰੇ ਚ, ਅਜਾਪਾਲ ਸਿੰਘ ਦੇ ਗੁਰਦੁਆਰੇ ਚ ਆਖਰੀ ਦਿਨਾਂ ਚ ਸਤਿਗੁਰਾਂ ਦੀ ਸੇਵਾ ਕਰਦਾ ਰਿਹਾ, ਜੋ ਉਹਨਾਂ ਦਾ ਹਜ਼ੂਰੀ ਸੇਵਕ ਰਿਹਾ। ਉਹ ਮਹਾਨ ਕੋਸ਼ ਇੱਕ ਗ੍ਰੰਥ ਹੈ, ਆਪਾਂ ਨੂੰ ਪਤਾ ਹੈ ਕਾਹਨ ਸਿੰਘ ਨਾਭਾ ਉਹਦਾ ਲਿਖਣ ਵਾਲਾ, ਉਸ ਕਾਹਨ ਸਿੰਘ ਨਾਭੇ ਦਾ ਪੜਦਾਦਾ ਹੀ ਜਿਹੜਾ ਸਤਿਗੁਰਾਂ ਨੇ ਨਾਲ ਰਿਹਾ। ਉਸ ਵੇਲੇ ਉਹਨਾਂ ਦਾ ਨਾਂ ਬਾਬਾ ਅਜਾਪਾਲ ਸਿੰਘ ਸੀ ਜਾਂ ਗੁਰੂ ਸਿੰਘ ਕਰਕੇ ਮਸ਼ਹੂਰ ਸੀ। ਔਰ ਉਸ ਸਮੇਂ ਚ ਜਦੋਂ ਉੱਥੇ ਰਹੇ ਨੇ ਸੱਚੇ ਪਾਤਸ਼ਾਹ, ਉਦੋਂ ਬਾਹਰ ਵੀ ਜਾਂਦੇ ਰਹੇ ਨੇ ਨਾਭੇ ਤੋਂ, ਉਹ ਲਿਖਤਾਂ ਮਿਲਦੀਆਂ ਕਿ ਲੁਧਿਆਣੇ ਤੱਕ ਜਾਂਦੇ ਰਹੇ ਨੇ। ਗੁਰੂ ਸਿੰਘ ਦੀ ਸਵਾਰੀ ਲੁਧਿਆਣੇ ਗਈ, ਤੋ ਜਦੋਂ ਸ਼ੰਕਾ ਸੀ ਕਈਆਂ ਨੂੰ, ਉਹਨਾਂ ਹਾਵ ਭਾਵ ਤੋਂ ਸੱਚੇ ਪਾਤਸ਼ਾਹ ਚੁਬਾਰੇ ਤੇ ਰਹਿੰਦੇ ਸਨ, ਉਸ ਵੇਲੇ ਉਹ ਕਾਹਨ ਸਿੰਘ ਨਾਭਾ ਜਿਹੜਾ ਹੈ ਉਹਦੇ ਮਨ ਚ ਵੀ ਸ਼ੰਕਾ ਆ ਗਈ। ਕਾਹਨ ਸਿੰਘ ਨਾਭੇ ਦੇ ਪੜਦਾਦੇ ਦੇ ਮਨ ਚ ਸਰੂਪ ਸਿੰਘ ਜੀ ਦਾ ਨਾਂ ਸੀ, ਇਹ ਪਤਾ ਨਹੀਂ ਲੱਗਦਾ ਜਦੋਂ ਉੱਤੋਂ ਆਉਂਦੇ, ਚੁਬਾਰੇ ਤੋਂ ਹੇਠਾਂ ਆਉਂਦੇ, ਤਿਆਰ ਬਰਤਿਆਰ ਹੁੰਦੇ ਨੇ, ਠਾਠਾ ਬੰਨਿਆ ਹੋਇਆ, ਸ਼ਸਤਰ ਵੀ ਲਾਏ ਹੁੰਦੇ ਨੇ, ਨਗਾਰਾ ਵੀ ਵਜਾਉਂਦੇ ਨੇ, ਇੱਕ ਮਾਈ ਸੇਡ ਹੈ ਜਿਹੜੀ ਸਿਰਫ ਲੰਗਰ ਛਕਾਉਣ ਵਾਸਤੇ ਜਾਂਦੀ ਹੈ, ਹੋਰ ਬਾਕੀ ਕਿਸੇ ਨੂੰ ਆਉਣ ਜਾਣ ਦੀ ਲੋੜ ਨਹੀਂ। ਹੇਠਾਂ ਹੀ ਜਿਹੜੇ ਆਉਂਦੇ ਨੇ ਉਹ ਦਰਸ਼ਨ ਕਰਕੇ ਮੱਥਾ ਟੇਕ ਕੇ ਚਲੇ ਜਾਂਦੇ ਨੇ। ਇਹ ਵਿਅਕਤੀ ਕੌਣ ਹੈ? ਇਸ ਹੌਲੀ ਹੌਲੀ ਪਤਾ ਲੱਗ ਪਿਆ, ਇੰਨੇ ਸਾਲ ਹੋ ਗਏ ਨੇ ਇੱਥੇ ਨਾ ਰਹਿੰਦਿਆਂ ਨੂੰ, ਕੋਈ ਪਤਾ ਨਹੀਂ ਲੱਗਾ ਕਿੱਥੋਂ ਆਏ ਨੇ ਕਿੱਥੋਂ ਨਹੀਂ, ਕਿਉਂਕਿ ਉਸ ਵੇਲੇ ਇਤਿਹਾਸ ਭੁੱਲਣ ਵਾਲੇ ਬੰਦੇ ਤਾਂ ਹੁੰਦੇ ਨਹੀਂ, ਸ਼ਰਧਾ ਵਾਲਿਆਂ ਦੀ ਸ਼ਰਧਾ ਹੁੰਦੀ, ਸ਼ਰਧਾ ਵਾਲਿਆਂ ਦਾ ਇਤਿਹਾਸ ਭੁੱਲਣਾ ਕੰਮ ਨਹੀਂ ਹੁੰਦਾ। ਸਰੂਪ ਸਿੰਘ ਨੂੰ ਸਤਿਗੁਰੂ ਜੀ ਨੇ ਆਵਾਜ਼ ਮਾਰ ਲਈ ਉੱਤੇ, ਸਰੂਪ ਸਿੰਘ ਜੀ ਆਇਓ, ਉੱਥੇ ਚਲਾ ਗਿਆ। ਸਤਿਗੁਰੂ ਗੋਬਿੰਦ ਸਿੰਘ ਨੇ ਆਖਿਆ, ਜਿਨ੍ਹਾਂ ਦਾ ਉਸ ਵੇਲੇ ਨਾਂ ਬਾਬਾ ਅਜਾਪਾਲ ਸਿੰਘ ਸੀ, ਅਜਾ ਦਾ ਮਤਲਬ ਹੁੰਦਾ ਬੱਕਰੀ, ਪਾਲ ਦਾ ਮਤਲਬ ਪਾਲਣ ਵਾਲਾ, ਉਹਨਾਂ ਦੀ ਰਾਖੀ ਕਰਨ ਵਾਲਾ, ਔਰ ਉਹ ਜਿਹੜਾ ਹੈ ਸਿੰਘ ਸ਼ੇਰ, ਭਾਵ ਦੂਜੇ ਪਾਸੇ ਉਹ ਸ਼ੇਰ ਹੀ ਉਹਦਾ ਅਰਥ ਬਣਦਾ ਵੀ ਜਿਹੜੇ ਸ਼ੇਰ ਨੂੰ ਮਾਰਦਾ ਇਹ ਉਹਨਾਂ ਦੀ ਰਾਖੀ ਕਰਨ ਵਾਲਾ, ਇਹਨਾਂ ਜੀਵਾਂ ਦੀ ਰਾਖੀ ਕਰਨ ਵਾਲਾ, ਬੱਕਰੀ ਵਰਗੇ ਮਾੜੇ ਜੀਵਾਂ ਦੀ ਵੀ ਰਾਖੀ ਕਰਨ ਵਾਲਾ ਹੈ। ਸਰੂਪ ਸਿੰਘ ਨੂੰ ਜਦੋਂ ਸੱਦਿਆ ਗਿਆ, ਗਿਆ ਆਂਹਦਾ ਹਜ਼ੂਰ ਕੀ ਹੁਕਮ ਹੈ? ਕਹਿ ਲੱਗੇ ਆ ਵੇਖਾਂ, ਮੈਨੂੰ ਖੁਰਕ ਜੀ ਹੁੰਦੀ ਹੈ, ਕੋਈ ਕੀੜਾ ਕੂੜਾ? ਵੱਖੀ ਚ ਹੱਥ ਲਾ ਕੇ ਆਖਣ ਲੱਗੇ। ਉਹਨੇ ਜਿਹੜਾ ਉਹਨਾਂ ਦਾ ਚੋਲਾ ਚੁੱਕ ਕੇ ਵੇਖਿਆ, ਉੱਥੇ ਪੁਰਾਣਾ ਕੋਈ ਬਹੁਤ ਪੁਰਾਣਾ ਜ਼ਖਮ ਲੱਗਾ ਉਹਦੇ ਤੇ, ਉਹਨੇ ਕੋਈ ਆਨੇ ਲੈ ਕੇਸ ਵੀ ਉੱਗੇ ਹੋਏ ਸਨ। ਕਹਿਣ ਲੱਗੇ ਕੁਝ ਨਹੀਂ ਜੀ, ਐਵੇਂ ਜੀ ਕੀੜੀ ਜੀ ਇੱਥੇ ਚੱਲਦੀ ਹੈ, ਇਹ ਜ਼ਖਮ ਹੈ। ਤੋ ਹੇਠਾਂ ਕਰਕੇ ਨਾ ਪਾਸੇ ਹੋ ਕੇ ਖਲੋ ਗਿਆ। ਸੱਚੇ ਪਾਤਸ਼ਾਹ ਕੀ ਗੱਲ ਹੈ? ਖਲੋ ਗਿਆ, ਸੋਚੀ ਪੈ ਗਿਆ। ਕਹਿੰਦਾ ਗਰੀਬ ਇੱਕ ਮਨ ਚ ਗੱਲ ਆ ਗਈ ਹੈ, ਬਾਬਾ ਜੇ ਹੁਕਮ ਹੋਵੇ ਤੇ ਅਰਜ਼ ਕਰਾਂ। ਕਹਿੰਦਾ ਜਿਹੜੀ ਮਨ ਚ ਆਇਆ ਕਰ ਲੈ, ਜਿਹੜਾ ਤੇਰਾ ਸ਼ੰਕਾ ਹੋ ਗਿਆ ਨਾ ਸ਼ੰਕਾ ਨਿਵਰਤ ਕਰ ਲੈ, ਜਿਹੜੇ ਮਨ ਚ ਤੇਰੇ ਸ਼ੰਕਾ ਪੈਦਾ ਹੋ ਗਿਆ। ਸਿੱਧਾ ਤਾਂ ਕੋਈ ਪੁੱਛਿਆ ਨਹੀਂ ਜਾ ਰਿਹਾ। ਕਹਿੰਦੇ ਸ਼ੰਕਾ ਹੈ ਕਿ ਮੈਂ ਜਾਣਨਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਦੱਸੋ ਇਹ ਜ਼ਖਮ ਕਦੋਂ ਦਾ ਹੈ, ਇੱਥੇ ਆਏ ਨੂੰ ਇੰਨੇ ਸਾਲ ਹੋ ਗਏ ਨੇ, ਕਦੀ ਇਸ ਬਾਰੇ ਕਿਸ ਤਰ੍ਹਾਂ ਦਾ ਹੈ ਨਹੀਂ ਕਿ ਜ਼ਖਮ ਹੋਏ ਤਾਂ ਦੁਆ ਦਾਰੂ ਕਰਨਾ ਹੁੰਦਾ ਨਾ, ਕਿਤੇ ਪੱਟੀ ਪੁੱਟੀ ਬੰਨੀ ਜਾਂਦੀ ਹੈ, ਕਿਤੇ ਹੋਰ ਕਿਸੇ ਤਰ੍ਹਾਂ ਦੀ। ਸਾਵਰੇ ਨੇ ਆਖਿਆ ਇਹ ਨਦੇੜ ਪਠਾਣਾ ਨੇ ਲਾਇਆ ਸੀ ਜ਼ਖਮ। ਕਾਹਨ ਸਿੰਘ ਨਾਭਾ ਦਾ ਉਸ ਤੋਂ ਬਾਅਦ ਉਹਨੂੰ ਪੱਕਾ ਭਰੋਸਾ ਹੋ ਗਿਆ ਕਿ ਇਹ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਇੱਥੇ ਜਿਹੜਾ ਨਾ ਇਸ ਰੂਪ ਚ ਵਿਚਰ ਰਹੇ ਨੇ। ਔਰ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਲਿਖਤ ਚ ਆਈਆਂ। ਕਾਹਨ ਸਿੰਘ ਨਾਭੇ ਕੋਲ ਲਿਖਤੀ ਰੂਪ ਚ ਆਈਆਂ ਔਰ ਉਹਨੇ ਇੱਕ ਲੇਖ ਲਿਖ ਮਾਰਿਆ 1916 ਵਿੱਚ। ਹਾਲਾਂ ਉਸ ਵੇਲੇ ਸਾਰੇ ਗੁਰਦੁਆਰਿਆਂ 'ਚ ਆਮ ਤੌਰ 'ਤੇ ਜਿੱਥੇ ਵੀ ਸਨ ਦੋ ਗ੍ਰੰਥਾਂ ਦਾ ਹੀ ਪ੍ਰਕਾਸ਼ ਹੁੰਦਾ ਸੀ ਔਰ ਕਿਸੇ ਦਾ ਇਸ ਨਾਲ ਕੋਈ ਵਾਸਤਾ ਨਹੀਂ, ਕੋਈ ਪ੍ਰਬੰਧਕ ਕਮੇਟੀ ਨਹੀਂ, ਕੋਈ ਉਹਨਾਂ ਸੰਭਾਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਕਰਨ ਵਾਲਾ ਨਹੀਂ, ਕਿ ਇਹਨੂੰ ਲੋੜ ਨਹੀਂ ਸੀ। ਔਰ ਜਿਹੜੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਸਨ ਉਹਨਾਂ ਦੇ ਦੋ ਪੁਆਇੰਟ ਹੀ ਸਨ, ਦੋ ਹੀ ਮਸਲੇ ਸਨ। ਇੱਕ ਤਾਂ ਕਿ ਜਿਹੜਾ ਕੋਈ ਆਏ ਉਹਨੂੰ ਅਸੀਸ ਦੇ ਛੱਡੋ ਤੇ ਉੱਥੇ ਆਪਣਾ ਜਿਹੜਾ ਦਾਲ ਫੁਲਕਾ ਚੰਗਾ ਬਣਾਈ ਰੱਖੋ, ਦੂਜਾ ਕਿ ਸਰਕਾਰ ਨੂੰ ਖੁਸ਼ ਰੱਖੋ। ਸਰਬਰਾਹ ਵੀ ਗੁਰਦੁਆਰਿਆਂ ਦੇ ਕਈ ਸਰਕਾਰ ਹੀ ਨਿਯੁਕਤ ਕਰਦੀ, ਸਰਕਾਰ ਨੂੰ ਖੁਸ਼ ਰੱਖੋ ਤੇ ਜਿਹੜਾ ਵੀ ਹੋਰ ਕੋਈ ਆਏ ਮੱਥਾ ਟੇਕਣ ਵਾਸਤੇ ਸ਼ਰਧਾਵਾਨ ਆ ਜਾਏ ਉਹਨੂੰ ਅਸੀਸ ਦੇ ਜਾਓ। ਆਪਣਾ ਜੀਵਨ ਵੀ ਉਹਨਾਂ ਨੇ ਬਹੁਤਾ ਉੱਚਾ ਸੋਚਿਆ ਨਹੀਂ ਸੀ। ਇਸ ਕਰਕੇ ਇਸ ਬਾਰੇ ਹੋਰ ਕਿਸੇ ਨੂੰ ਧਿਆਨ ਚ ਹੈ ਨਹੀਂ ਸੀ। ਉਸ ਵੇਲੇ ਜਿਹੜਾ ਹੈ ਨਾ ਭਾਈ ਕਾਹਨ ਸਿੰਘ ਨਾਭਾ ਨੇ ਇੱਕ ਮੈਗਜ਼ੀਨ ਦਾ ਨਾਂ ਸੀ ਪੰਜਾਬੀ ਭੈਣ, ਉਸ ਮੈਗਜ਼ੀਨ ਚ 1916 ਚ ਸਾਰੀ ਵਾਰਤਾ ਲਿਖਤੀ। ਇਸ ਤਰ੍ਹਾਂ ਕਰਕੇ ਨਾਭੇ ਚ ਇੱਕ ਬਾਬਾ ਜੀ ਦਾ ਜਿਹੜਾ ਹੈ ਟਿਕਾਣਾ ਹੈ, ਬਾਬਾ ਅਜਾਪਾਲ ਸਿੰਘ ਆਏ ਨੇ ਉੱਥੇ ਇੱਕ ਜਿਹੜਾ ਹੈ ਨਾ ਉਹਨਾਂ ਸੇਵਕ ਸੀ, ਉਹ ਸੇਵਕ ਇਸ ਤਰ੍ਹਾਂ ਕਰਕੇ ਸੇਵਾ ਕਰਦਾ ਸੀ। ਇੱਕ ਦਿਨ ਉਹਨੇ ਬਾਬਾ ਜੀ ਨੂੰ ਆਹ ਪੁੱਛਿਆ ਤੇ ਇਸ ਤਰ੍ਹਾਂ ਦਾ ਅੱਗੋਂ ਬਾਬਾ ਜੀ ਨੇ ਜਵਾਬ ਦਿੱਤਾ, ਗੱਲ ਠੱਪੀ ਗਈ। ਉੱਥੇ ਉਹਨੇ ਆਪਦਾ ਨਾਂ ਨਹੀਂ ਲਿਖਿਆ। ਸ਼ਾਇਦ BKS ਲਿਖਿਆ ਭਾਈ ਕਾਹਨ ਸਿੰਘ, ਇਸ ਤਰ੍ਹਾਂ ਐਬਰੀਵੇਸ਼ਨ ਜੇ ਉਹਨੇ ਪੇਸ਼ ਕਰਤਾ। ਬਹੁਤਾ ਇਹਦਾ ਅਸਰ ਨਾ ਹੋਇਆ। ਨਮਤਰੀਆਂ ਤੇ ਇਤਿਹਾਸ ਪੜ੍ਹਿਆ ਸੀ, ਉਹਨਾਂ ਫਰਕ ਸਮਝ ਲਿਆ ਇੱਥੇ ਜੋ ਕੁਝ ਹੈਗਾ। ਦੂਜਿਆਂ ਤੇ ਬਹੁਤਾ ਅਸਰ ਨਾ ਹੋਇਆ। ਉਹਨੇ ਕਿਹਾ ਠੀਕ ਹੈ, ਕੋਈ ਲਿਖਿਆ, ਕਿਸੇ ਨੇ ਲਿਖਤਾ, ਕੀ ਲਿਖਤਾ, ਕਈ ਡੇਰੇ ਹੈਗੇ ਨੇ, ਇਸ ਡੇਰੇ ਬਾਰੇ ਲਿਖਤਾ ਤਾਂ ਕੋਈ ਫਰਕ ਨਹੀਂ ਪੈਂਦਾ। ਉਹੀ ਆਰਟੀਕਲ ਦੁਬਾਰਾ ਫੁਲਵਾੜੀ ਨਾਂ ਦੇ ਮੈਗਜ਼ੀਨ ਛਪਿਆ 1927 ਵਿੱਚ, 11 ਸਾਲ ਬਾਅਦ। ਉੱਥੇ ਕੋਈ ਨੋਟ ਵੀ ਦੇ ਦਿੱਤਾ ਉਸ ਆਰਟੀਕਲ ਚ, ਇਹ ਆਰਟੀਕਲ ਜਦੋਂ ਪੜ੍ਹੋਗੇ ਨਾ ਤੁਹਾਨੂੰ ਇਸ ਆਰਟੀਕਲ ਚੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਣਗੇ। ਉਸ ਬਾਰ ਚਰਚਾ ਚ ਗੱਲ ਆ ਗਈ। ਨਾਮਧਾਰੀਆਂ ਚ ਉਹਦੇ ਬਾਅਦ ਸਥਿਤੀ ਬਦਲ ਚੁੱਕੀ ਸੀ, ਕਿਉਂਕਿ ਭੈਣੀ ਸਾਹਿਬ ਤੋਂ ਪੁਲਿਸ ਚੁੱਕੀ ਜਾ ਚੁੱਕੀ ਸੀ। ਸੁਤੰਤਰਤਾ ਦੀ ਲੜਾਈ ਚ ਨਾਮਧਾਰੀ ਹੋਰ ਐਕਟਿਵ ਹੋ ਗਏ ਸਨ। ਜਿਹੜੇ ਸਰਕਾਰੀ ਸਨ, ਸਰਕਾਰ ਭਗਤ ਬੰਦੇ, ਉਹਨਾਂ ਸਾਹਮਣੇ ਵੀ ਗੱਲ ਆਉਣ ਲੱਗੀ। ਉਹਨਾਂ ਸੋਚਿਆ ਵੀ ਇਹ ਜਿਹੜੀ ਗੱਲ ਕੀ ਬਣ ਗਈ। ਉਸ ਬਣੀ ਗੱਲ ਚੋਂ ਜਦੋਂ ਸੋਚ ਸਾਹਮਣੇ ਆਈ, ਉਦੋਂ ਕਾਹਨ ਸਿੰਘ ਨਾਭੇ ਨੂੰ ਸੱਦਿਆ ਵੀ ਗਿਆ, ਸੁਣਿਆ ਇੱਕ ਅੱਧੀ ਜਿਹੜੀ ਮੀਟਿੰਗ ਚ ਉਹਦੀ ਖਿੱਚ ਤੂ ਕੀਤੀ ਗਈ, ਜਿਹਨੇ ਉਹਨੂੰ ਕੋਈ ਮਾਫ਼ੀ ਮੰਗਵਾਈ ਗਈ, ਕੋਈ ਨਾ ਕੋਈ ਲਿਖਵਾਇਆ ਵੀ ਗਿਆ ਹੋਏਗਾ। ਪਰ ਉਸੇ ਭਾਈ ਕਾਂਤ ਸਿੰਘ ਨਾਭੇ ਨੇ ਜਦੋਂ ਗ੍ਰੰਥ ਪੜ੍ਹੀ ਦਾ ਨਾ ਮਹਾਨ ਕੋਸ਼ ਨੂੰ, ਮਹਾਨ ਕੋਸ਼ ਇੱਕ ਤਰ੍ਹਾਂ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਹੈ, ਅਲਫਾਬੈਟਿਕਲੀ ਹੈ, ਇਹਦੇ ਦੋ ਤਿੰਨ ਐਂਟਰੀਆਂ ਪੜ੍ਹ ਲਓ ਕੋਈ ਸਿਆਣਾ ਬੰਦਾ। ਇੱਕ ਭਾਦਰਾ, ਉਸ ਬਾਰੇ ਕੁਝ ਐਂਟਰੀਆਂ ਨੇ। ਇੱਕ ਬਾਬਾ ਅਜਾਪਾਲ ਸਿੰਘ, ਉਸ ਬਾਰੇ ਪੜ੍ਹ ਲਿਆ ਜਾ। ਤੀਜੀ ਐਂਟਰੀ ਪੜ੍ਹ ਲਈ ਜਾ ਪ੍ਰਹਲਾਦ ਸਿੰਘ ਦੀ। ਪ੍ਰਹਲਾਦ ਸਿੰਘ ਇੱਕ ਲਾਈਨ ਚ ਇੰਨੀ ਮੈਂ ਦੱਸ ਦੇਣਾ, ਪ੍ਰਹਲਾਦ ਸਿੰਘ ਉਹ ਬੰਦਾ ਹੈ ਜਿਹਦੇ ਨਾਂ ਤੇ ਇਹ ਦੋਹਰੇ ਸਨ, ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ। ਔਰ ਉਹਨੇ ਲਿਖਿਆ ਇਹ ਦੋਹਰੇ ਖਾਲਸਾ ਪੰਥ ਦੀ ਸਾਜਨਾ ਤੋਂ 4 ਸਾਲ ਪਹਿਲਾਂ ਉਹਨਾਂ ਲਿਖੇ ਸੀ। ਕਦੋਂ ਲਿਖੇ ਗਏ, ਕਾਹਦੇ ਵਾਸਤੇ ਉਹਨੇ ਲਿਖੇ? ਉਦੋਂ ਗੁਰੂ ਗੋਬਿੰਦ ਸਿੰਘ ਅਬਚਲ ਨਗਰ ਗਏ ਹੀ ਨਹੀਂ ਸਨ, ਆਦਿ ਇਹੋ ਜਿਹੀਆਂ ਗੱਲਾਂ ਉਹਦੇ ਚ ਆਉਂਦੀਆਂ ਨੇ। ਪਰ ਗੁਰੂ ਗੋਬਿੰਦ ਸਿੰਘ ਜੀ ਨੇ 1708 ਤੋਂ ਬਾਅਦ 104 ਸਾਲ ਚ ਜਦੋਂ ਆਪਣਾ ਜਿਸ ਤਰ੍ਹਾਂ ਦਾ ਵੀ ਉਹਨਾਂ ਸਮਾਂ ਸੀ, ਆਪਣਾ ਉਹਨਾਂ ਰੰਗ ਸੀ, ਜਿਸ ਤਰ੍ਹਾਂ ਮਾਹੌਲ ਸੀ, ਉਸ ਤੋਂ ਬਾਅਦ ਜਦੋਂ ਉਹਨਾਂ ਚਲਾਣਾ ਕਰਨ ਦਾ ਸਮਾਂ ਆਇਆ, ਉਸ ਤੋਂ ਪਹਿਲਾਂ ਉਹਨਾਂ ਗੁਰਗੱਦੀ 11ਵੇਂ ਗੁਰੂ ਨੇ ਦਿੱਤੀ। ਆਪਾਂ ਜਦੋਂ ਹੋਲਾ ਮਨਾਉਂਦੇ ਹਾਂ ਨਾ, ਹੋਲੇ ਤੇ ਜਿਹੜਾ ਪੂਰਨਮਾਸ਼ੀ ਦਾ ਦਿਨ ਹੁੰਦਾ ਉਹ ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਉਹਨਾਂ ਜਾ ਕੇ ਹਰੋ ਨਦੀ ਕੰਢੇ ਸਤਿਗੁਰੂ ਬਾਲਕ ਸਿੰਘ ਜੀ ਤਪ ਕਰ ਰਹੇ ਸਨ, ਪ੍ਰਬੰਧਕੀ ਕਰ ਰਹੇ ਸਨ, ਗੁਰੂ ਗੋਬਿੰਦ ਸਿੰਘ ਜੀ ਨਾਲ ਸਿੰਘ ਸਨ। ਉਥੋਂ ਉਥੇ ਗਏ, ਘੋੜਿਆਂ ਤੋਂ ਉਤਰੇ, ਤੇਜ ਪ੍ਰਤਾਪ ਸੀ। ਸਾਹਮਣੇ ਜਦੋਂ ਨੇਤਰ ਖੋਲੇ ਤਾਂ ਉਹਨਾਂ ਨਮਸਕਾਰ ਕੀਤੀ, ਉਹਨਾਂ ਬਚਨ ਕੀਤਾ ਗੁਰੂ ਬਾਲਕ ਸਿੰਘ ਨੇ, ਤੁਸੀਂ ਉਹੀ ਜੇ? ਕਹਿਣ ਲੱਗੇ ਮੈਂ ਉਹੀ ਹਾਂ। ਬੜੀ ਖੁਸ਼ੀ ਹੋਈ ਕਿ ਮੇਰੀ ਤਪੱਸਿਆ ਪ੍ਰਵਾਨ ਹੋਈ ਹੈ ਗੁਰੂ ਘਰ ਚ। ਉਹਨਾਂ ਮੱਥਾ ਟੇਕਿਆ, ਸਤਿਗੁਰਾਂ ਨੇ ਆਖਿਆ ਨਹੀਂ ਭਾਈ, ਆਹ 5 ਪੈਸੇ ਨਰੇਲ ਲੈ, ਤੈਨੂੰ ਮੱਥਾ ਟੇਕਣਾ, ਤੁਸੀਂ ਜਿਹੜਾ ਨਾ ਅੱਜ ਤੋਂ ਬਾਅਦ ਸਾਡੀ ਕਾਰ ਨੂੰ ਚਲਾਉਣਾ। ਭਾਈ ਸੰਤੋਖ ਸਿੰਘ ਪੰਥ ਉਹਦੇ ਲਿਖਦਾ ਨਾ, ਸੂਰਜ ਪ੍ਰਕਾਸ਼ ਬੇਰ 11ਵੀਂ ਹਮ ਚਲ ਆਵੇ, ਤਿਸ ਤੇ ਕੋਈ ਨਾ ਹਮ ਲੱਖ ਪਾਵੇ। ਉਹ ਆਖਣ ਲੱਗੇ ਜੀ ਇਹ ਭਾਰ ਅਸੀਂ ਕਿਵੇਂ ਚੁੱਕਣ ਲੱਗੇ, ਇਹ ਮੇਰੀ ਇਮਾਨਤ ਰੱਖ, ਮੈਂ ਆਪੇ ਆ ਕੇ ਲੈ ਲਾਂਗਾ। ਉਹ ਗੁਰੂ ਗੋਬਿੰਦ ਸਿੰਘ ਜੀ ਨੇ 11ਵੇਂ ਗੁਰੂ ਸਤਿਗੁਰੂ ਬਾਲਕ ਸਿੰਘ ਨੂੰ ਗੱਦੀ ਦਿੱਤੀ। ਉਸ ਤੋਂ ਬਾਅਦ ਸਤਿਗੁਰੂ ਬਾਲਕ ਸਿੰਘ ਜੀ ਹਜ਼ਰੋਂ ਦੇ ਇਲਾਕੇ 'ਚ, ਹਜ਼ਾਰੇ ਦੇ ਇਲਾਕੇ 'ਚ, ਉਸ ਇਲਾਕੇ 'ਚ ਸਾਧ ਸੰਗਤ ਨੂੰ ਜਿਹੜਾ ਹੈ ਨਾਮਦਾਨ ਦੇਣ ਲੱਗੇ, ਉਹਨਾਂ ਦੇ ਆਲੇ ਦੁਆਲੇ ਸਾਧ ਸੰਗਤ ਜੁੜਨ ਲੱਗੀ। ਆਪ ਜਿਹੜਾ ਹੈ ਦੁਕਾਨਦਾਰੀ ਕਰਦੇ ਹਨ ਔਰ ਕਿਰਤ ਵਿਰਤ ਕਰਨ ਲੱਗੇ। ਜਿਹੜੇ ਵੀ ਉਸ ਇਲਾਕੇ ਦੇ ਲੋਕ ਨੇ ਉਹ ਉਹਨਾਂ ਦੇ ਸਿੱਖ ਸਜਣ ਲੱਗੇ, ਔਰ ਉਹਨਾਂ ਦੀ ਉਸ ਤੋਂ ਬਾਅਦ ਜਿਹੜੀ ਉਹੀ ਗੱਦੀ ਜਿਹੜੀ ਹੈ ਸਮੇਂ ਸਿਰ ਜਿਹੜਾ ਉਸ ਵੇਲੇ ਸਤਿਗੁਰੂ ਰਾਮ ਸਿੰਘ ਦਿੱਤੀ ਗਈ। ਇਸ ਬਾਰੇ ਵੇਰਵੇ 'ਚ ਫਿਰ ਆਪਾਂ ਗੱਲ ਕਰ ਲਾਂਗੇ। ਇਹਨਾਂ ਸ਼ਬਦਾਂ ਨਾਲ ਹੀ ਮੈਂ ਖਿਮਾ ਮੰਗਦਾ ਹਾਂ। ਸਤਿ ਸ੍ਰੀ ਅਕਾਲ।